ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹ ਨਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੋ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸਰ ਨੇਤ ਨੇਤ ਬਣ ਤ੍ਰਿਣ ਕਹਤ ਤਵਾ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਨ ਸੁਮਤ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤ੍ਰ ਰਮਣੰ ਨਾਨਕ ਅਗ ਨਾਸਨ ਜਗਦੀਸ਼ਰਹਿ ਗੁਰੂ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਦੋ ਕਰ ਬੰਦ ਕਰ ਬੰਦਤ ਗੋਬਿੰਦ ਸਿੰਘ ਦੇਖੈ ਆਨੰਦ ਸੁਖ ਕੰਧ ਅਗ ਮੰਦ ਹੀ ਸਿਆਲ ਤੇ ਮਰਗਿੰਦ ਪੱਟ ਬੀਜ ਨੂੰ ਦਨਿੰਦ ਕਰੇ ਕੀਟ ਤੇ ਗਜਿੰਦ ਕਰੇ ਦਿਓ ਰਾਤ ਮੰਦ ਹੀ ਮਸਕ ਅੱਖ ਗਿੰਦ ਕਰੇ ਕਾਗ ਤੇ ਮਰਿੰਦ ਕਰੇ ਰੰਖ ਤੇ ਨਰਿੰਦ ਕਰੇ ਮੁਕਤ ਮੁਕੰਦ ਹੀ ਸੁੰਦਰ ਮੁਖਾਰ ਬਿੰਦ ਸੋਭਤ ਸੰਤੋਖ ਸਿੰਘ ਹੀਣ ਜੋ ਕਲੰਕ ਤੋਂ ਸਮਾਨ ਹੋਤ ਚੰਦ ਹੀ ਹਿੰਦ ਧਰਮ ਕੋ ਆਸਰਾ ਤੁਰਕਣ ਤੇਜ ਬਿਨਾਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਮੋ ਚਰਨਾ ਕੇ ਪਾਸ ਨਮੋ ਚਰਨਾ ਕੇ ਪਾਸ ਮੇਰੇ ਤੋਂ ਪਹਿਲਾਂ ਰਾਗੀ ਸਿੰਘ ਗਿਆਨੀ ਬਲਵੀਰ ਸਿੰਘ ਜੀ ਬੜਾ ਮਨੋਹਰ ਕੀਰਤਨ ਬੜੇ ਰਸ ਵਿੱਚ ਬੜੇ ਪ੍ਰੇਮ ਵਿੱਚ ਬੜੇ ਭਾਵ ਵਿੱਚ ਗੁਰਬਾਣੀ ਗਾ ਰਹੇ ਸਨ। ਗੁਰਬਾਣੀ ਵਿੱਚ ਅੰਮ੍ਰਿਤ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਪਰ ਉਹ ਅੰਮ੍ਰਿਤ ਪੀਤਾ ਤਾਂ ਜਾ ਸਕਦਾ ਹੈ ਜੇ ਸਾਡੀ ਸੁਰਤੀ ਉਹਦੀ ਗ੍ਰਾਹਕ ਬਣ ਜਾਏ। ਸ਼ਬਦ ਅੰਮ੍ਰਿਤ ਹੈ ਅਤੇ ਉਸ ਅੰਮ੍ਰਿਤ ਨੂੰ ਪ੍ਰਗਟ ਕਰਨ ਵਾਸਤੇ ਜਿਵੇਂ ਪਹਿਲੇ ਜ਼ਮਾਨੇ 'ਚ ਦੋ ਲੱਕੜੀਆਂ ਰਗੜਦੇ ਸੀ ਨਾ ਅਤੇ ਉਹਦੇ 'ਚੋਂ ਅਗਨੀ ਪ੍ਰਚੰਡ ਹੁੰਦੀ ਸੀ। ਪਹਿਲਾਂ ਕਈ ਵਾਰ ਨਲਕਿਆਂ 'ਚ ਪਾਣੀ ਹੇਠਾਂ ਉੱਤਰ ਜਾਂਦਾ ਸੀ ਅਤੇ ਉਹ ਹੇਠਲੇ ਪਾਣੀ ਨੂੰ ਉੱਤੇ ਲਿਆਉਣ ਵਾਸਤੇ ਕੁਝ ਕੁ ਪਾਣੀ ਉੱਤੋਂ ਪਾਉਣਾ ਪੈਂਦਾ ਸੀ, ਫਿਰ ਉੱਤੋਂ ਪਾਣੀ ਪਾ ਕੇ ਫਿਰ ਉਹ ਗੇੜੀ ਦਾ ਸੀ ਨਲਕਾ ਅਤੇ ਫਿਰ ਹੇਠਲਾ ਪਾਣੀ ਜਿਹੜਾ ਸੀ ਉੱਤੇ ਆ ਜਾਂਦਾ ਸੀ ਟੂਟੀ 'ਚ। ਸੋ ਇਸੇ ਹੀ ਤਰ੍ਹਾਂ ਵੈਸੇ ਤਾਂ ਅੰਮ੍ਰਿਤ ਸਾਰਿਆਂ ਦੇ ਹੀ ਅੰਦਰ ਸਮਾਨ ਰੂਪ ਸੇ, ਜੇ ਤੇ ਘੱਟ ਅੰਮ੍ਰਿਤ ਸਭ ਹੀ ਮੈਂ ਭਾਵੈ ਤਿਸੇ ਪਿਆਈ ਅੰਤਰ ਖੂਹਟਾ ਅੰਮ੍ਰਿਤ ਭਰਿਆ ਸਬਦੇ ਕਾਢ ਪੀਏ ਪਨਿਹਾਰੀ। ਉਹ ਜਿਹੜਾ ਅੰਦਰ ਕੁੰਡ ਹੈ ਅੰਮ੍ਰਿਤ ਦਾ, ਖੂਹ ਹੈ ਅੰਮ੍ਰਿਤ ਦਾ, ਉਹਨੂੰ ਪ੍ਰਗਟ ਕਰਨ ਵਾਸਤੇ ਉੱਤੋਂ ਸ਼ਬਦ ਦੀ ਲੱਜ ਜਿਹੜੀ ਹੈ ਇਹਦੇ ਕਰਕੇ ਹੀ ਉਹ ਕੱਢ ਕੇ ਪੀਤਾ ਜਾ ਸਕਦਾ ਹੈ। ਜਿਵੇਂ ਸਾਰੀ ਧਰਤੀ 'ਚ ਪਾਣੀ ਹੈ ਪਰ ਉਹ ਸਿੰਚਾਈ ਦੇ ਕੰਮ ਤਾਂ ਹੀ ਆਉਂਦਾ ਜੇ ਅਸੀਂ ਖੂਹ ਲਵਾਈਏ, ਟਿਊਬਵੈੱਲ ਲਵਾਈਏ, ਵਿਸ਼ੇਸ਼ ਕਰਕੇ ਪ੍ਰਗਟ ਹੋ ਕੇ ਤਾਂ ਹੀ ਉਹ ਸਾਡੇ ਕੰਮ ਆਉਂਦਾ ਹੈ। ਇਸੇ ਹੀ ਤਰ੍ਹਾਂ ਜਿਹੜਾ ਜੋਤ ਰੂਪ ਪਰਮਾਤਮਾ ਨਿਰਗੁਣ ਹੈ ਉਹਨੂੰ ਪ੍ਰਗਟ ਕਰਨ ਵਾਸਤੇ ਸ਼ਬਦ ਦਾ ਹੀ ਇੱਕ ਸਾਧਨ ਹੈ। ਜਿੰਨੇ ਵੀ ਮਹਾਂਪੁਰਸ਼ ਗੁਰੂ ਪੀਰ ਰਿਸ਼ੀ ਮੁਨੀ ਹੋਏ ਨੇ ਆਦਿ ਕਾਲ ਤੋਂ, ਉਹਨਾਂ ਸਾਰਿਆਂ ਨੇ ਇੱਕ ਮਨ ਹੋ ਕੇ ਆਖਿਆ ਹੈ, ਇੱਕ ਮਤ ਹੋ ਕੇ ਆਖਿਆ ਹੈ, ਬਿਨਾਂ ਨਾਮ ਤੋਂ ਉਹਦੇ ਨਾਲ ਜੁੜਿਆ ਨਹੀਂ ਜਾ ਸਕਦਾ। ਇੱਕ ਗੱਲ ਜ਼ਰੂਰ ਹੈ, ਕੋਈ ਬੋਲੀਆਂ ਕਰਕੇ, ਬਾਹਰ ਦੇ ਪਹਿਰਾਵੇ ਕਰਕੇ, ਹੋਰ ਕਈਆਂ ਗੱਲਾਂ ਕਰਕੇ ਵਿਖੇਵਾਂ ਹੈ, ਪਰ ਨਾਮ ਦੇ ਵਿਰੁੱਧ ਕੋਈ ਸੰਪਰਦਾ ਨਹੀਂ ਹੈ, ਕੋਈ ਮਤ ਨਹੀਂ ਹੈ। ਜਿਹੜਾ ਨਾਮ ਹੈ ਪ੍ਰਭੂ ਦਾ, ਇਹਦੇ ਖਿਲਾਫ਼ ਕੋਈ ਵੀ ਨਹੀਂ ਹੈ। ਨਾਮ ਜਿਹੜਾ ਹੈ, ਇਹਦੇ ਤੋਂ ਬਿਨਾਂ ਉਸ ਨਾਮੀ ਨਾਲ ਅੰਮ੍ਰਿਤ ਦੇ ਨਾਲ ਜੁੜਿਆ ਨਹੀਂ ਜਾ ਸਕਦਾ। ਅਤੇ ਕਲਯੁੱਗ ਦੇ ਵਿੱਚ ਤਾਂ ਗੁਰੂ ਸਾਹਿਬ ਨੇ ਨਾਮ ਨੂੰ ਹੀ ਪ੍ਰਧਾਨਤਾ ਬਖਸ਼ੀ ਹੈ, ਨਾਮ ਦਾ ਹੀ ਮਹਾਤਮ ਹੈ। ਕਲਯੁੱਗ ਬੀਜ ਬੀਜੇ ਬਿਨ ਨਾਵੈ, ਸਭ ਲਾਹਾ ਮੂਲ ਗਵਾਇੰਦਾ। ਸਤਯੁੱਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤੀਨੇ ਦਿੜੇ, ਕਲ ਕੇਵਲ ਨਾਮ ਆਧਾਰ। ਯੁਗਾ ਯੁਗਾਂ ਕਾ ਆਪੋ ਆਪਣਾ ਧਰਮ ਹੈ, ਸੋਧ ਦੇਖੋ ਬੇਦ ਪੁਰਾਣਾ। ਕਲ ਮੇ ਇਹੋ ਪੁੰਨ ਗੁਣ ਗੋਬਿੰਦ ਗਾਹੇ, ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ। ਸੋ ਬੜੀਆਂ ਹੀ ਤੁਕਾਂ ਪੰਕਤੀਆਂ ਸ਼ਬਦ ਨੇ ਜਿੱਥੇ ਗੁਰੂ ਸਾਹਿਬ ਨੇ ਨਾਮ ਨੂੰ ਹੀ ਦ੍ਰਿੜ ਕਰਾਇਆ ਹੈ। ਸੋ ਨਾਮ ਦੁਆਰਾ ਜਿਹੜਾ ਨਾਮੀ ਨਾਲ ਜੁੜ ਜਾਂਦਾ ਹੈ, ਉਹ ਫਿਰ ਨਾਮੀ ਦਾ ਰੂਪ ਹੋ ਜਾਂਦਾ ਹੈ। ਉਹਦੀ ਗਤੀ ਸਭ ਤੋਂ ਉੱਤਮ ਦੱਸੀ ਹੈ। ਇੱਕ ਗੱਲ ਪੱਕੀ ਏ, ਜਨਮਤ ਹੀ ਦੁੱਖ ਲਾਗਾ ਮਰਨਾ ਆਏ ਕਿ ਭਈ ਜਦੋਂ ਆਪਾਂ ਜਨਮ ਲੈ ਲਿਆ, ਮੌਤ ਦਾ ਦੁੱਖ ਤਾਂ ਜ਼ਰੂਰ ਆਉਣਾ ਹੈ। ਮੌਤ ਸਭ ਦੇ ਸਿਰ 'ਤੇ ਹੈ। ਕਾਲ ਬਿਆਲ ਜੋ ਪਰਿਓ ਡੋਲੇ ਮੁੱਖ ਪਸਾਰੇ ਮੀਤ। ਸੋ ਇਹ ਤਾਂ ਸਾਰਿਆਂ ਦੇ ਉੱਤੇ ਮੂੰਹ ਅੱਡੀ ਖੜਾ ਹੈ, ਕਾਲ ਮੌਤ, ਇਹਨੇ ਸਭ ਨੂੰ ਨਿਗਲ ਜਾਣਾ ਹੈ। ਪਰ ਇੱਕ ਗੱਲ ਜ਼ਰੂਰ ਏ, ਕਹੇ ਬੇਣੀ ਸੁਣੋ ਭਈ ਭਗਤੋ ਮਰਨ ਮੁਕਤ ਕਿਨ ਪਾਈ। ਇਹ ਸਰੀਰ ਨੂੰ ਤਾਂ ਮੌਤ ਖਾ ਜਾਂਦੀ ਹੈ, ਇਹ ਸਰੀਰ ਨੂੰ ਤਾਂ ਕਾਲ ਖਾਂਦਾ, ਸਰੀਰ ਨੂੰ ਮੌਤ ਮਾਰਦੀ ਹੈ। ਇੱਕ ਇਹਦੇ ਵਿੱਚ ਹੋਰ ਸਰੀਰ ਹੈ, ਉਹਨੂੰ ਸੂਖਮ ਸਰੀਰ ਆਖਿਆ ਹੈ। ਇਹ ਸਰੀਰ ਤਾਂ ਹੈ ਨਾ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨਤਾ ਹੈ ਮਹਿਮਾਨ। ਇਹ ਪੰਜਾਂ ਤੱਤਾਂ ਦਾ ਸਰੀਰ ਹੈ, ਇਹ ਮੌਤ ਦਾ ਖਾਜਾ ਹੈ। ਪਰ ਜਿਹੜਾ ਗੁਰੂ ਸਾਹਿਬ ਆਂਦੇ ਨੇ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ। ਸੁਖਮਣੀ ਸਾਹਿਬ ਵਿੱਚ ਹਰ ਰੋਜ਼ ਹੀ ਅਸੀਂ ਪੜ੍ਹਦੇ ਸੁਣਦੇ ਹਾਂ, ਜਿਹ ਮਾਰਗ ਇਹ ਜਾਤ ਇਕੇਲਾ, ਤੈ ਹੈ ਹਰ ਨਾਮ ਸੰਗ ਹੋਤ ਸੁਹੇਲਾ। ਵੀ ਉਸ ਰਸਤੇ 'ਤੇ ਇਕੱਲਾ ਹੀ ਜੀਵ ਆਤਮਾ ਜਾਂਦਾ ਹੈ। ਇਹ ਵੀ ਆਖਿਆ ਹੈ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਹਾਂ ਸੰਗ ਤੋਸਾ। ਇੰਨਾ ਲਮੇਰਾ ਪੰਧ ਹੈ, ਪੈਂਡਾ ਹੈ, ਉਹਦੇ ਕੋਹ ਨਹੀਂ ਗਿਣੇ ਜਾਂਦੇ। ਇਹ ਵੀ ਦੱਸਿਆ ਨੇ, ਜਹਾਂ ਪੰਥ ਤੇਰਾ ਕੋ ਨਾ ਸਿਝਾਨੂੰ, ਹਰ ਕਾ ਨਾਮ ਤਹਿ ਨਾਲ ਪਛਾਣੂ। ਉੱਥੇ ਤੇਰਾ ਪੰਥ ਤੇਰੀ ਜਾਤ ਪਾਤ ਕਿਸੇ ਨਹੀਂ ਜਾਣਨੀ, ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਗੁਰੂ ਸਾਹਿਬ ਨੇ ਸਪਸ਼ਟ ਦੱਸਿਆ ਹੈ ਵੀ ਜਿੱਥੇ ਜਾ ਕੇ ਇਸ ਜੀਵ ਤੋਂ ਲੇਖਾ ਮੰਗਿਆ ਜਾਂਦਾ ਹੈ, ਉੱਥੇ ਨਾ ਤੇ ਆਹ ਦੇਹ ਜਾਂਦੀ ਹੈ ਪੰਜ ਭੌਤਕ, ਨਾ ਉੱਥੇ ਜਾਤ ਪਾਤ ਪੁੱਛੀ ਜਾਂਦੀ ਹੈ। ਉੱਥੇ ਜੀਓ ਨਵੇਂ ਮਾਰੇ, ਉੱਥੇ ਤਾਂ ਨਵੇਂ ਜੀਵ ਨੇ ਜਿਨ੍ਹਾਂ ਤੁਹਾਡੇ ਤੋਂ ਲੇਖਾ ਜੋਖਾ ਲੈਣਾ ਹੈ। ਮੈਂ ਗੱਲ ਜਿਹੜੀ ਸ਼ੁਰੂ ਕੀਤੀ ਹੈ ਉਹ ਹੈ, ਇਹ ਪੰਜ ਭੌਤਕ ਦੇਹ ਜਿਹੜੀ ਹੈ, ਇਹਨੇ ਤਾਂ ਇੱਥੇ ਫੂਕਿਆ ਜਾਣਾ ਹੈ, ਸੰਸਕਾਰ ਕਰ ਦਿੱਤਾ, ਕਿਸੇ ਦਬਾ ਦਿੱਤਾ, ਕਿਸੇ ਲੱਕੜੀਆਂ 'ਤੇ ਸੰਸਕਾਰ ਕਰ ਦਿੱਤਾ, ਸਾੜ ਦਿੱਤਾ, ਇਹ ਤਾਂ ਸਾਡੇ ਸਾਹਮਣੇ ਖਤਮ ਹੋ ਗਿਆ। ਜੇ ਸਰੀਰ ਕਰਕੇ ਹੀ ਸਾਡੀ ਹੋਂਦ ਸੀ ਤਾਂ ਫਿਰ ਨਾ ਕੋਈ ਅੱਗੋਂ ਲੇਖਾ ਦੇਣ ਵਾਲਾ, ਨਾ ਕੋਈ ਲੈਣ ਵਾਲਾ, ਫਿਰ ਤਾਂ ਖੇਡ ਖਤਮ ਹੋ ਗਈ। ਇਹ ਤਾਂ ਇੱਕ ਅਣਜਾਣ ਬੰਦਾ ਵੀ ਸਮਝ ਸਕਦਾ ਹੈ। ਜੇ ਖਾਲੀ ਅਸੀਂ ਦੇਹ ਹੀ ਹਾਂ, ਜੇ ਪੰਜ ਭੌਤਿਕ ਸਰੀਰ ਹੀ ਸਾਡੀ ਹੋਂਦ ਹੈ ਤਾਂ ਫਿਰ ਵੀ ਦੇਹ 'ਤੇ ਇੱਥੇ ਸਾੜ ਦੇਣੀ, ਫੂਕ ਦੇਣੀ ਹੈ। ਫਿਰ ਗੁਰੂ ਸਾਹਿਬ ਇੰਨਾ ਉਪਦੇਸ਼ ਜਿਹੜਾ ਅੱਗੇ ਦਿੱਤਾ ਹੈ, ਨਾਨਕ ਆਖੇ ਰੇ ਮਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇ ਸੀ ਆ ਬੈਠਾ ਕੱਢ ਵਹੀ, ਤਲਬਾ ਪੋਸਣ ਆਖੀ ਆ ਬਾਕੀ ਜਿੰਨਾ ਰਹੀ। ਜਿਨ੍ਹਾਂ ਦਾ ਬਕਾਇਆ ਕਰਮਾਂ ਦਾ ਰਹਿੰਦਾ ਹੈ, ਉਹ ਵੇ ਅੱਗੇ ਜਾ ਕੇ ਲੇਖਾ ਦਿੰਦੇ ਨੇ, ਆਉਂਦੇ ਜਾਂਦੇ ਨੇ, ਜੰਮਦੇ ਮਰਦੇ ਨੇ, 84 ਦਾ ਚੱਕਰ ਹੈ। ਐਸੇ ਕਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ, ਭੇਵੇਂ ਦੇ ਸਰੀਰ ਰੂਪੀ ਘਰ ਅਸੀਂ ਬੜੇ ਹੀ ਵਸਾ ਚੁੱਕੇ ਹਾਂ, ਅਤੇ ਜਿੰਨਾ ਚਿਰ ਅਸੀਂ ਆਪਣਾ ਘਰ ਨਹੀਂ ਲੱਭ ਲੈਂਦੇ ਉਨਾ ਚਿਰ ਅੱਗੋਂ ਵੀ ਇਸੇ ਤਰ੍ਹਾਂ ਹੀ ਇਹ ਸਿਸਟਮ ਚੱਲਦਾ ਰਹਿਣਾ ਹੈ। ਇਹ ਮਤ ਸੋਚਣਾ ਭਈ ਇਸ ਦੇਹ ਦੇ ਮਰਨ ਨਾਲ ਸਾਡਾ ਖਾਤਮਾ ਹੋ ਗਿਆ ਹੈ, ਨਾ। ਇਹ ਦੇਹ ਜਿਹੜੀ ਹੈ ਇਹ ਤਾਂ ਉਹਦਾ ਕੱਪੜਾ ਹੈ ਜੀਵਾਤਮਾ ਦਾ। ਇਹਦੇ ਵਿੱਚ ਇੱਕ ਸੂਖਮ ਸਰੀਰ ਹੈ, ਉਹਦੇ ਵਿੱਚ ਇੱਕ ਕਾਰਨ ਸਰੀਰ ਹੈ, ਤਿੰਨ ਸਰੀਰ। ਰਿਖੀਆਂ ਮੁਨੀਆਂ ਨੇ ਅਨੁਭਵ ਕੀਤਾ, ਗੁਰੂ ਸਾਹਿਬ ਨੇ ਵੀ ਜਿੰਨਾ ਉਪਦੇਸ਼ ਦਿੱਤਾ ਹੈ ਉਹ ਉਸੇ ਸਰੀਰ ਵਾਸਤੇ ਹੀ ਦਿੱਤਾ ਹੈ। ਉਹਨੂੰ ਜੀਵ ਆਤਮਾ ਆਉਂਦੇ ਨੇ। ਪੰਜ ਪ੍ਰਾਣ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਮਨ ਅਤੇ ਬੁੱਧ। ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ, ਮਨ ਅਤੇ ਬੁੱਧ, ਇਹ 17 ਤੱਤਾਂ ਦਾ ਸੂਖਮ ਸਰੀਰ ਹੈ। ਉਹਦੇ ਵਿੱਚ ਕਾਰਨ ਸਰੀਰ ਹੈ। ਸੋ ਇੱਕ ਸਰੀਰ ਆ ਖਤਮ ਹੋ ਗਿਆ ਅਤੇ ਦੋ ਸਰੀਰ ਕਾਇਮ ਨੇ। ਉਹ ਜਿਹੜੇ ਦੋ ਸਰੀਰ ਕਾਇਮ ਨੇ ਉਹ ਆਪਣੇ ਕਰਮਾਂ ਦੇ ਮੁਤਾਬਕ ਉੱਚੀਆਂ ਨੀਵੀਆਂ ਜੂਨਾਂ 'ਚ ਜਾਂਦੇ ਨੇ। ਜੇ ਅੱਛੇ ਕਰਮ ਹੋਏ ਤਾਂ ਉਤਲੇ ਲੋਕਾਂ ਨੂੰ ਜਾਣਗੇ। ਮਹਾਰਾਜ ਸਵਾਮੀ ਯੁਗ ਪੁਰਸ਼ ਸਵਾਮੀ ਪਰਮਾਨੰਦ ਜੀ ਕੀ ਜੈ। ਜੈ ਹੋ, ਜੈ ਹੋ, ਜੈ ਹੋ। ਸੋ ਜੇ ਇਸ ਇੱਕ ਗੱਲ ਮੈਂ ਕਈ ਵਾਰ ਆਖਦਾ ਵਾਂ ਭਈ ਜਾਂ ਤਾਂ ਅਸੀਂ ਆਪਣੇ ਆਪ ਨੂੰ ਅਸਥੂਲ ਸਰੀਰ ਹੀ ਮੰਨ ਲਈਏ ਅਤੇ ਤਾਂ ਵੀ ਕੋਈ ਨਹੀਂ ਲੇਖਾ ਜੋਖਾ ਦੇਣਾ, ਕਿਉਂ ਇਹ ਤਾਂ ਇੱਥੇ ਖਤਮ ਹੋ ਗਿਆ ਸਾਡੀਆਂ ਅੱਖਾਂ ਦੇ ਸਾਹਮਣੇ। ਪਰ ਗੱਲ ਨਿਬੜਦੀ ਨਹੀਂ ਨਾ ਜਿੰਨਾ ਚਿਰ ਗੁਰੂ ਸਾਹਿਬ ਇਸ ਗੱਲ ਨੂੰ ਨਹੀਂ ਮੰਨਦੇ। ਸੰਤ, ਰਿਖੀ, ਮੁਨੀ, ਮਹਾਂਪੁਰਸ਼ ਜਿਨ੍ਹਾਂ ਨੂੰ ਅਨੁਭਵ ਹੋਇਆ ਵੀ ਇਹ ਸਰੀਰ ਦੇ ਖਤਮ ਹੋਣ ਨਾਲ ਸਾਡੀ ਹੋਂਦ ਨਹੀਂ ਖਤਮ ਹੁੰਦੀ। ਸਾਡੇ ਅੰਦਰ ਇਹ ਸਰੀਰ ਦੇ ਵਿੱਚ ਦੋ ਸਰੀਰ ਹੋਰ ਬਚ ਰਹਿੰਦੇ ਨੇ ਅਤੇ ਉਹ ਕਰਮਾਂ ਮੁਤਾਬਕ ਆਉਂਦੇ ਜਾਂਦੇ ਰਹਿੰਦੇ ਨੇ। ਉਹਦੇ ਬਾਬਤ ਹੀ ਦੱਸਿਆ ਹੈ ਭਈ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ, ਸਿਮਰਨ ਭਜਨ ਦਇਆ ਨਹੀਂ ਕੀਨੀ ਤਾਂ ਮੁੱਖ ਚੋਟਾਂ ਖਾਏਗਾ। ਇਹ ਉਹਦੇ ਵਾਸਤੇ ਉਪਦੇਸ਼ ਹੈ। ਆਹ ਸਰੀਰ ਤਾਂ ਖਤਮ ਹੋ ਗਿਆ ਅਤੇ ਉਹ ਜਿਹੜਾ 17 ਤੱਤਾਂ ਦਾ ਸੂਖਮ ਸਰੀਰ ਹੈ ਉਹਦੀ ਹੋਂਦ ਬਣੀ ਰਹਿੰਦੀ ਹੈ। ਉਹ ਖਤਮ ਨਹੀਂ ਹੁੰਦਾ, ਉਹ ਖਤਮ ਬਿਨਾਂ ਬ੍ਰਹਮ ਗਿਆਨ ਤੋਂ ਨਹੀਂ ਹੋ ਸਕਦਾ। ਜਿੰਨਾ ਚਿਰ ਉਹਨੂੰ ਆਪਣੇ ਘਰ ਦਾ ਨਹੀਂ ਪਤਾ ਲੱਗਦਾ ਉਨਾ ਚਿਰ ਉਹ ਬਗਾਨੇ ਘਰਾਂ 'ਚ ਹੀ ਰਹਿੰਦਾ ਰਿਹਾ। ਆ 84 ਲੱਖ ਸਾਰੇ ਬਗਾਨੇ ਘਰ ਹੀ ਨੇ, ਕਦੀ ਕਿਸੇ ਸਰੀਰ 'ਚ, ਕਦੇ ਕਿਸੇ ਸਰੀਰ 'ਚ। ਜੇ ਚੰਗੇ ਕਰਮ ਹੋਏ ਤਾਂ ਦੇਵ ਲੋਕ ਨੂੰ ਟੁਰ ਜਾਂਗੇ, ਮਾੜੇ ਕਰਮ ਹੋਏ 84 ਨੂੰ ਟੁਰ ਜਾਂਗੇ। ਕਿਉਂ? ਮਰਨ ਤੋਂ ਬਾਅਦ 6 ਗਤੀਆਂ ਲਿਖੀਆਂ ਨੇ ਜੀਵ ਆਤਮਾ ਦੀਆਂ। ਸਭ ਤੋਂ ਉੱਤਮ ਗਤੀ ਬ੍ਰਹਮ ਗਿਆਨੀ ਦੀ, ਫਿਰ ਯੋਗ ਭ੍ਰਿਸ਼ਟਾਂ ਦੀ, ਫਿਰ ਕਾਰਕਾਂ ਦੀ, ਫਿਰ ਉਪਾਸਕਾਂ ਦੀ, ਫਿਰ ਕਰਮੀਆਂ ਦੀ ਅਤੇ ਫਿਰ ਪਾਪੀਆਂ ਦੀ। ਸੋ ਸਭ ਤੋਂ ਨੀਚ ਗਤੀ ਪਾਪੀਆਂ ਦੀ ਹੈ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ। ਆਉਂਦੇ ਨੇ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਗੁਰੂ ਸਾਹਿਬ ਆਉਂਦੇ ਨੇ ਪਾਪੀ ਦਾ ਕੋਈ ਬੇਲੀ ਨਹੀਂ ਹੈ। ਆਪਾਂ ਕਿਤੇ ਸਫ਼ਰ ਹੀ ਕਰਨਾ ਹੋਵੇ ਅਤੇ ਪਤਾ ਲੱਗ ਜਾਇਆ ਨਾਲ ਦਾ ਸਾਥੀ ਜੇਬ ਕਤਰਾ ਹੈ ਅਤੇ ਅਸੀਂ ਉਹਦੇ ਤੋਂ ਕਤਰਾਉਣਾ ਹੈ, ਅਸੀਂ ਉਹਤੋਂ ਕੰਨੀ ਕਤਰਾਂਗੇ ਵੀ ਇਹਦਾ ਸੰਗ ਸਾਥ ਅੱਛਾ ਨਹੀਂ, ਵੀ ਰਾਹ 'ਚ ਜੇਬ ਹੀ ਕਤਰ ਲਏਗਾ। ਸੋ ਇਸ ਸੰਸਾਰ ਵਿੱਚ ਪਾਪੀ ਦਾ ਕੋਈ ਸੰਗੀ ਸਾਥੀ ਨਹੀਂ ਹੈ, ਅੱਗੇ ਵੀ ਕੋਈ ਸੰਗੀ ਸਾਥੀ ਨਹੀਂ ਹੈ। ਸੋ ਸਭ ਤੋਂ ਨੀਚ ਗਤੀ ਤਾਂ ਪਾਪੀ ਦੀ ਦੱਸੀ ਹੈ, ਫਿਰ ਕਰਮੀਆਂ ਦੀ ਦੱਸੀ, ਉਪਾਸਕਾਂ ਦੀ ਹੈ, ਯੋਗ ਭ੍ਰਿਸ਼ਟਾਂ ਦੇ ਨੇ ਜਿਨ੍ਹਾਂ ਦੀ ਸਾਧਨਾ ਸਿਰੇ ਨਹੀਂ ਚੜ੍ਹੀ, ਕੁਝ ਕੁ ਕਮੀ ਰਹਿ ਗਈ। ਕਮੀ ਤਾਂ ਵਾਸਨਾ ਦੀ ਹੀ ਹੈ, ਵਾਸਨਾ ਜਿਹੜੀਆਂ ਨੇ ਖਤਮ ਨਹੀਂ ਹੁੰਦੀਆਂ ਸਾਡੀਆਂ। ਸਰੀਰ ਖਤਮ ਹੋ ਜਾਂਦਾ ਪਰ ਵਾਸਨਾ ਨਹੀਂ ਖਤਮ ਹੁੰਦੀ। ਵਾਸਨਾ ਵੱਧਾ ਆਵੇ ਜਾਏ, ਉਹ ਵਾਸਨਾ ਭਾਵੇਂ ਚੰਗੀ ਹੋਵੇ ਭਾਵੇਂ ਮੰਦੀ ਹੋਵੇ, ਉਹ ਵਾਸਨਾ ਨੂੰ ਪੂਰੀ ਕਰਨ ਵਾਸਤੇ ਈਸ਼ਵਰ ਫਿਰ ਸਰੀਰ ਦਿੱਤੀ ਆਉਂਦਾ ਸਾਨੂੰ। ਗੁਰੂ ਸਾਹਿਬ ਤੇ ਆਖਿਆ ਦਿੰਦਾ ਦੇ ਲੈਂਦੇ ਥੱਕ ਪਾਏ। ਦੇਣ ਵਾਲਾ ਈਸ਼ਵਰ ਇੰਨਾ ਦਿੰਦਾ ਹੈ ਭਈ ਲੈਣ ਵਾਲਾ ਜੀਵ ਆਤਮਾ ਥੱਕ ਜਾਂਦਾ। ਥੱਕਣ ਦਾ ਇੱਥੇ ਅਰਥ ਹੈ ਮੁੱਕ ਜਾਂਦਾ ਹੈ। ਆਹ ਵੇਖ ਲਓ ਦੰਦ ਮੁੱਕ ਜਾਂਦੇ ਨੇ, ਅੱਖਾਂ ਕਮਜ਼ੋਰ ਹੋ ਗਈਆਂ, ਕੰਨ ਕਮਜ਼ੋਰ ਹੋ ਗਏ, ਹੱਥ ਪੈਰ ਕਮਜ਼ੋਰ ਹੋ ਗਏ। ਭਗਤ ਫਰੀਦ ਜੀ ਆਖਿਆ, ਫਰੀਦਾ ਚੱਬਣ ਚੱਲਣ ਰਤਨ ਸੇ ਸੁਣਿਆ ਬਹਿ ਗਏ, ਹੇੜੇ ਮੁੱਤੀ ਤਾਹ ਸੇ ਜਾਨੀ ਚੱਲ ਗਏ। ਸੋ ਇੱਕ ਇੱਕ ਸਾਥੀ ਜਿਹੜਾ ਸਾਥ ਮੇਰਾ ਛੱਡੀ ਜਾਂਦਾ ਹੈ, ਹੇੜਾ ਆਉਂਦੇ ਨੇ ਸਰੀਰ ਨੂੰ, ਸਰੀਰ ਜਿਹੜਾ ਇਹ ਪਛਤਾਉਂਦਾ ਹੈ, ਟਾਈਮ ਮਾਰਦਾ ਵੀ ਮੇਰੇ ਸਾਥੀ ਮੈਨੂੰ ਛੱਡੀ ਜਾਂਦੇ ਨੇ ਅਤੇ ਹੁਣ ਮੇਰੀ ਵੀ ਖੈਰ ਨਹੀਂ ਹੈ, ਮੇਰਾ ਵੀ ਅੰਤ ਹੋਣ ਹੀ ਵਾਲਾ ਹੈ। ਚੱਬਣ ਵਾਲੇ ਦੰਦ ਸਾਥ ਛੱਡ ਗਏ, ਅੱਖੀਂ ਛੱਡਦੀਆਂ ਜਾਂਦੀਆਂ ਨੇ, ਕੰਨ ਕਮਜ਼ੋਰ ਹੋ ਗਏ ਨੇ, ਹੱਥ ਪੈਰ ਕਮਜ਼ੋਰ ਹੋ ਗਏ ਨੇ, ਗਲਾ ਰੁਕਦਾ ਕਫ ਦੇ ਨਾਲ, ਨੈਣੋ ਨੀਰ ਬਹਿ ਤਨ ਖੀਨਾ, ਕੇਸ ਪਏ ਦੁੱਧ ਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੇ। ਆਪ ਕਿਆ ਕਰੇ ਪ੍ਰਾਣੀ, ਹੁਣ ਦੱਸੋ ਕੀ, ਹੁਣ ਨਾਮ ਜਪ ਸਕਦਾ ਬੁਢਾਪੇ 'ਚ? ਅੱਖਾਂ 'ਚੋਂ ਪਾਣੀ ਵਗਦਾ ਕਮਜ਼ੋਰੀ ਨਾਲ, ਕੰਨ ਬੋਲੇ ਹੋ ਚੱਲੇ ਨੇ, ਗਲਾ ਕਫ ਨਾਲ ਰੁਕਦਾ ਹੈ, ਹੱਥ ਪੈਰ ਜਿਹੜੇ ਨੇ ਕਿਰਿਆ ਨਹੀਂ, ਆਪਣੀ ਕਿਰਿਆ ਵੀ ਨਹੀਂ ਸੋਧ ਸਕਦਾ। ਭਗਤ ਫਰੀਦ ਜੀ ਨੇ ਤਾਂ ਆਖਿਆ, ਫਰੀਦਾ ਇੰਨੀ ਨਿੱਕੀ ਜੰਗੀਏ ਥਲ ਡੂਗਰ ਪਾਵੇ ਓਮ, ਅੱਜ ਫਰੀਦ ਦੇ ਕੂਜੜਾ ਸੈਕੋਹਾਂ ਸੀ ਓਮ। ਭਗਤ ਫਰੀਦ ਜੀ ਆਉਂਦੇ ਨੇ ਮਧਰੇ ਕੱਦ ਦੇ ਸੀ ਅਤੇ ਆਉਂਦੇ ਨੇ, ਇਹਨਾਂ ਛੋਟੀਆਂ ਛੋਟੀਆਂ ਜੰਗਾਂ ਲੱਤਾਂ ਦੇ ਨਾਲ ਮੈਂ ਟੋਏ ਟਿੱਬੇ ਸਾਰੇ ਫਿਰ ਛੱਡੇ ਨੇ, ਸਾਰਾ ਦੇਸ਼ ਫਿਰਿਆ ਹੈ, ਪਰ ਅੱਜ ਨੇੜੇ ਹੀ ਮੇਰਾ ਅਸਤਾਵਾ ਪਿਆ ਹੈ, ਨੇੜੇ ਹੀ ਮੇਰਾ ਗੜਵਾ ਪਿਆ ਹੈ, ਚਿੱਪੀ ਪਈ ਹੈ, ਕਮੰਡਲੂ ਪਿਆ ਹੈ, ਅਤੇ ਮੇਰੇ ਤੋਂ ਇਹ ਵੀ ਨਹੀਂ ਚੁੱਕਣ ਦੀ ਹਿੰਮਤ, ਕਿਉਂ? ਸਰੀਰ ਜਿਹੜਾ ਜਰਜਰ ਹੋ ਗਿਆ ਹੈ, ਕਮਜ਼ੋਰ ਹੋ ਗਿਆ ਹੈ। ਜੇ ਆਪਾਂ ਖਾਲੀ ਸਥੂਲ ਸਰੀਰ ਨੂੰ ਹੀ ਆਪਣਾ ਆਪਾ ਮੰਨ ਲਈਏ, ਪਰ ਇਹ ਆਪਾ ਸਾਡਾ ਹੈ ਨਾ, ਨਾ ਖਾਲੀ ਮੰਨਣ ਨਾਲ ਗੱਲ ਨਹੀਂ ਨਾ ਮੁੱਕਣੀ, ਇਹਦੇ ਵਿੱਚ ਜਿਹੜਾ ਸੂਖਮ ਸਰੀਰ ਹੈ ਉਹ ਖਤਮ ਨਹੀਂ ਹੁੰਦਾ, ਉਹ ਆਪੋ ਆਪਣੇ ਕਰਮਾਂ ਦੇ ਮੁਤਾਬਕ ਜੰਮਣ ਮਰਨੇ 'ਚ ਆਉਂਦਾ ਜਾਂਦਾ ਰਹਿੰਦਾ ਹੈ। ਉਹਦੀ ਜਿਹੜੀ ਹੈ ਨਾ ਗਤੀ, ਉਹ ਹੈ ਵਾਸਨਾ ਕਰਕੇ। ਸੂਖਮ ਸਰੀਰ 'ਚ ਵਾਸਨਾਵਾਂ ਨੇ, ਵਾਸਨਾ ਅਤੇ ਤ੍ਰਿਸ਼ਨਾ, ਇਹ ਗੁਰੂ ਸਾਹਿਬ ਨੇ ਬਾਣੀ 'ਚ ਦੋ ਵੱਡੇ ਰੋਗ ਦੱਸੇ ਨੇ। ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਇੱਕ ਤਾਂ ਤ੍ਰਿਸ਼ਨਾ ਦਾ ਵੱਡਾ ਰੋਗ ਹੈ ਜਿਹਦੇ ਕਰਕੇ ਸਾਨੂੰ ਮੌਤ ਭੁੱਲ ਗਈ, ਅਤੇ ਇੱਕ ਹਉਮੈ ਦਾ ਦੀਰਘ ਰੋਗ ਦੱਸਿਆ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਇਸ ਕਰਕੇ ਵਾਸਨਾ ਨਾ ਖਤਮ ਹੋਣ ਕਰਕੇ ਸਾਨੂੰ ਵਾਰ ਵਾਰ ਅਸਥੂਲ ਸਰੀਰ ਮਿਲਦਾ ਰਹਿੰਦਾ ਹੈ ਅਤੇ ਸੂਖਮ ਸਰੀਰ ਜਿਹੜਾ ਹੈ ਕਾਇਮ ਰਹਿੰਦਾ ਹੈ, ਖਤਮ ਨਹੀਂ ਹੁੰਦਾ। ਇਹ ਖਤਮ ਬਿਨਾਂ ਬ੍ਰਹਮ ਗਿਆਨ ਤੋਂ ਨਹੀਂ ਹੋ ਸਕਦਾ, ਜਿੰਨਾ ਚਿਰ ਇਹਨੂੰ ਆਪਣੇ ਘਰ ਦਾ ਪਤਾ ਨਹੀਂ ਲੱਗਦਾ। ਮਨ ਤੂੰ ਜੋਤ ਸਰੂਪ ਹੈ, ਇਹਦਾ ਸਰੂਪ ਤਾਂ ਹੈ ਜੋਤ ਰੂਪ ਪਰਮਾਤਮਾ। ਇਸ ਮਨ ਨੂੰ ਅੰਦਰ ਕੋਈ ਵਹਿੰਦਾ ਵੀ ਤਾਂ ਹੈ, ਮਣ ਜਾਂ ਸਾਡਾ ਕਿਤੇ ਵੀ ਮਣ ਜਾਏ, ਵੈਸੇ ਇਹ ਜੇ ਆਪਾਂ ਥੋੜ੍ਹਾ ਵੀ ਧਿਆਨ ਦੇਈਏ ਤਾਂ ਸਾਨੂੰ ਸਮਝ 'ਚ ਆ ਸਕਦੀ ਹੈ ਗੱਲ। ਰਾਤੀਂ ਵੀ ਸਵਾਮੀ ਜੀ ਬੜਾ ਸੁਖਾਲਾ ਸਮਝਾਉਂਦੇ ਸੀ ਵੀ ਜਾਗਰਤ ਅਵਸਥਾ, ਸੁਪਨ, ਸ਼ੁਪਤੀ, ਤਿੰਨ ਅਵਸਥਾ ਹਰ ਰੋਜ਼ ਸਾਡੇ ਅੱਗੇ ਤਮਾਸ਼ਾ ਹੋ ਰਿਹਾ ਹੈ। ਇਹ ਤਿੰਨਾਂ ਅਵਸਥਾ 'ਚ ਜਿਹੜਾ ਸਾਡਾ ਆਪਣਾ ਆਪ ਹੈ, ਸਾਕਸ਼ੀ ਹੈ, ਜਿਹਦੇ ਕਰਕੇ ਸਿੱਧ ਹੁੰਦੀਆਂ ਨੇ, ਜਿਹੜਾ ਜਾਗਰਤ ਅਵਸਥਾ ਨੂੰ ਜਾਣਦਾ, ਸੁਪਨੇ ਨੂੰ ਜਾਣਦਾ, ਸ਼ੁਪਤੀ ਨੂੰ ਜਾਣਦਾ ਹੈ, ਉਹ ਇਹਨਾਂ ਤੋਂ ਵੱਖਰਾ ਹੈ, ਨਿਰਲੇਪ ਹੈ। ਉਹਦੀ ਨਾ ਤਾਂ ਕੋਈ ਅਵਸਥਾ ਹੈ, ਨਾ ਉਹ ਜੰਮਦਾ ਹੈ, ਨਾ ਉਹ ਮਰਦਾ ਹੈ, ਉਹ ਆਪਣੇ ਸਰੂਪ ਦੇ ਵਿੱਚ ਕਾਇਮ ਦਾਇਮ ਹੈ, ਇੱਕ ਰਸ ਹੈ, ਉਹਨੂੰ ਹੀ ਬ੍ਰਹਮ ਆਖਿਆ ਹੈ। ਸਾਕਸ਼ੀ ਬ੍ਰਹਮ ਸਰੂਪ ਇੱਕ ਨਹੀਂ ਭੇਦ ਕੋ ਗੰਧ, ਰਾਗ ਦੁਵੇਸ਼ ਮਤ ਕੇ ਧਰਮ ਤਾਵੇਂ ਮਾਨਤ ਅੰਧ। ਵੀ ਰਾਗ ਦੁਵੇਸ਼ ਜਿਹੜਾ ਹੈ ਉਹ ਵੀ ਮਤੀ ਦੇ ਧਰਮ ਨੇ, ਮਨ ਦੇ ਧਰਮ ਨੇ, ਬੁੱਧੀ ਦੇ ਧਰਮ ਨੇ, ਇਹ ਮੰਨਦਾ ਆਪਣੇ 'ਚ, ਸਾਕਸ਼ੀ 'ਚ। ਜੇ ਇਹ ਸਿਮਰਨ ਕਰਕੇ, ਸੇਵਾ ਕਰਕੇ, ਕੋਈ ਵੀ ਸਾਧਨ ਅਪਣਾ ਕਰਕੇ, ਮਨ ਸ਼ੁੱਧ ਕਰਕੇ ਸੰਤਾਂ ਦੇ ਚਰਨਾਂ 'ਚ ਆ ਜਾਏ, ਸੰਗਤ 'ਚ ਆ ਜਾਏ, ਇਹਨੂੰ ਇਸ ਗੱਲ ਦਾ ਪਤਾ ਲੱਗ ਜਾਏ ਭਈ ਮੈਂ ਇਹ ਅਸਥੂਲ ਸਰੀਰ ਦੇ ਮਰਨ ਨਾਲ ਨਹੀਂ ਮਰਦਾ, ਅਤੇ ਸੂਖਮ ਸਰੀਰ ਜਿਹੜਾ ਹੈ ਉਹ ਵੀ ਮੇਰਾ ਸਰੂਪ ਨਹੀਂ ਹੈ, ਮੈਂ ਇਹਨਾਂ ਤੋਂ ਵੱਖਰਾ ਹਾਂ, ਨਿਆਰਾ ਹਾਂ। ਜਿਹੜਾ ਇਹਨੂੰ ਜਾਣ ਲੈਂਦਾ ਹੈ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਉਹਦਾ ਫਿਰ ਜੰਮਣ ਮਰਨ ਨਹੀਂ। ਉਹਨਾਂ ਵਾਸਤੇ ਗੁਰੂ ਸਾਹਿਬ ਲਿਖਿਆ, ਸੰਤ ਮੂਵੇ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਵਾਪਰੇ ਜੋ ਹਾਟੇ ਹੱਟ ਬਿਕਾਏ। ਆਉਂਦੇ ਨੇ ਸੰਤ ਨੂੰ ਕਿਉਂ ਰੋਣਾ, ਉਹ ਤਾਂ ਆਪਣੇ ਸਰੂਪ ਵਿੱਚ ਇੱਕਮਿਕ ਹੋ ਗਿਆ ਹੈ। ਇਹਨੂੰ ਕੇਵਲ ਮੁਕਤੀ ਆਖਿਆ ਹੈ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ, ਕੌਣ ਮੂਰਾ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਾਇਆ। ਇਹ ਤਾਂ ਪ੍ਰਭੂ ਦਾ ਚਰਿੱਤਰ ਹੈ, ਕੌਤਕ ਹੈ, ਆਵਣ ਜਾਣ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਦਸਵੇਂ ਮਹਾਰਾਜ ਜੀ ਆਖਿਆ, ਦੇਖਣ ਆਇਓ ਜਗਤ ਤਮਾਸ਼ਾ, ਮੈਂ ਹੂੰ ਪਰਮ ਪੁਰਖ ਕੋ ਦਾਸਾ। ਵੀ ਮੇਰੇ ਵਾਸਤੇ ਤਾਂ ਇੱਕ ਤਮਾਸ਼ਾ ਹੈ, ਖੇਡ ਹੈ। ਗੁਰੂ ਅਰਜਨ ਸਾਹਿਬ ਨੇ ਇਹਨੂੰ ਖੇਡ ਆਖਿਆ, ਬਾਜੀ ਆਖਿਆ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਖ ਦਿਖਲਾਏ, ਸਵਾਂਗ ਉਤਾਰ ਥੰਮਿਓ ਪਾਸਾਰਾ, ਤਾਂ ਵੇਖੋ ਏਕ ਅੰਕਾਰਾ, ਕਵਨ ਰੂਪ ਦਿਸ਼ਟੋ ਬਿਨਸਾਇਓ, ਕਤੇ ਗਏ ਕਤ ਤੇ ਆਇਓ। ਫਿਰ ਸੁਪਨਾ ਇਹਨੂੰ ਆਖਿਆ, ਜਿਉਂ ਸੁਪਨਾ ਰਪੇਖ ਨਾ ਐਸੇ ਜਗ ਕੋ ਜਾਣ। ਇਹ ਵੀ ਆਖਿਆ, ਸੰਸਾ ਇਹ ਸੰਸਾਰ ਹੈ। ਇਹ ਵੀ ਆਖਿਆ, ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾ ਹੈ। ਦਸਤਾਂਦੇ ਨੇ ਹੱਥ ਨੂੰ, ਵੀ ਇੱਕ ਤਮਾਸ਼ਾ, ਇੱਥੇ ਹੱਥ 'ਚ ਆਉਣ ਨੂੰ ਕੁਝ ਨਹੀਂ, ਇੱਥੋਂ ਤੁਹਾਨੂੰ ਕੋਈ ਸੁੱਖ ਨਹੀਂ ਥਿਆਣਾ, ਸ਼ਾਂਤੀ ਨਹੀਂ ਮਿਲਣੀ, ਉਹ ਆਨੰਦ ਨਹੀਂ ਮਿਲਣਾ ਕਿਹੜਾ ਜਿਹੜਾ ਗੁਰੂ ਸਾਹਿਬ ਸਾਨੂੰ ਆਉਂਦੇ ਨੇ, ਭਈ ਬਿਨਾਂ ਆਪਣੇ ਆਪ ਨੂੰ ਜਾਣਨ ਤੋਂ ਜਿੰਨੇ ਵੀ ਸੁੱਖ ਨੇ ਉਹ ਸਭ ਟੈਂਪਰੇਰੀ ਨੇ, ਆਏ ਤੇ ਗਏ ਆਏ ਤੇ ਗਏ। ਜਿਹੜਾ ਅਸਥਾਈ ਸੁੱਖ ਹੈ, ਕਹੋ ਕਬੀਰ ਬੁੱਧ ਹਰ ਲਈ, ਮੇਰੀ ਬੁੱਧ ਬਦਲੀ ਸਿੰਧ ਪਾਈ, ਉਹ ਇਹ ਬੁੱਧੀ ਬਦਲ ਜਾਂਦੀ ਹੈ, ਉਹ ਦੂਜੀ ਬੁੱਧੀ ਹੈ, ਇਹ ਸੰਸਾਰਾਕਾਰ ਬੁੱਧੀ ਹੈ, ਉਹਨੂੰ ਬ੍ਰਹਮਾਕਾਰ ਬਿਰਤੀ ਆਉਂਦੇ ਨੇ। ਇਹ ਅਵਸਥਾ ਜਿਹਦੀ ਹੋ ਗਈ ਉਹਨੂੰ ਅਸੀਂ ਆਉਂਦੇ ਹਾਂ ਬ੍ਰਹਮ ਗਿਆਨੀ, ਉਹਨੂੰ ਅਸੀਂ ਆਉਂਦੇ ਹਾਂ ਆਤਮ ਗਿਆਨੀ। ਆਤਮਾ ਨੂੰ ਬ੍ਰਹਮ ਰੂਪ ਜਿਹਨੇ ਜਾਣ ਲਿਆ, ਆਤਮ ਬ੍ਰਹਮ ਚੀਨ ਸੁੱਖ ਪਾਇਆ। ਪਰ ਉਹਦੇ 'ਚ ਰੁਕਾਵਟ ਕੀ ਹੈ? ਗੁਰੂ ਸਾਹਿਬ ਆਖਿਆ, ਅੰਤਰ ਆਤਮੇ ਬ੍ਰਹਮ ਨਾ ਚੀਨਿਆ, ਮਾਇਆ ਕੰਮ ਉਤਾਜ ਪਾਇਆ। ਭਈ ਅੰਤਰ ਆਤਮੇ ਤੂੰ ਇਹਨੂੰ ਬ੍ਰਹਮ ਨਹੀਂ ਜਾਣ ਸਕਿਆ, ਕਿਉਂ? ਮਾਇਆ ਦੇ ਮੁਤਾਜੀ ਸਾਨੂੰ ਕੱਢਣੀ ਪੈ ਗਈ। ਆਪਾਂ ਮਾਇਆ ਦੇ ਮੁਤਾਜ ਹਾਂ, ਇੰਦਰੀਆਂ ਦੇ ਮੁਤਾਜ ਹਾਂ, ਇਹਨਾਂ ਦੀ ਮੁਤਾਜੀ। ਅਤੇ ਗੁਰੂ ਸਾਹਿਬ ਆਖਿਆ, ਪ੍ਰਭ ਕੇ ਸਿਮਰਨ ਬੇਮੁਤਾਜੇ, ਪ੍ਰਭ ਕੇ ਸਿਮਰਨ ਸਰਬ ਕੇ ਰਾਜੇ। ਜੇ ਤੂੰ ਸਿਮਰਨ 'ਚ ਜੁੜ ਜਾਏਗਾ ਤਾਂ ਬੇਮੁਤਾਜ ਆਨੰਦ ਪ੍ਰਾਪਤ ਕਰੇਗਾ। ਹੁਣ ਤਾਂ ਅਸੀਂ ਇੰਦਰੀਆਂ ਦੇ ਮੁਤਾਜ ਹਾਂ, ਸਰੀਰ ਦੇ ਮੁਤਾਜ ਹਾਂ, ਅਤੇ ਜੇ ਸਿਮਰਨ ਵਾਲਾ ਸੁੱਖ ਮਿਲ ਗਿਆ ਤਾਂ ਫਿਰ ਮਹਾਰਾਜ ਜੀ ਆਉਂਦੇ ਨੇ ਬੇਮੁਤਾਜ ਹੋ ਜਾਵਾਂਗੇ। ਸਰਬ ਕੇ ਪ੍ਰਭੂ ਦਾ ਸਿਮਰਨ ਕਰਨ ਵਾਲੇ ਰਾਜੇ ਨੇ, ਰਾਜਾ ਹੁੰਦਾ ਰੱਜਿਆ ਹੋਇਆ, ਫਿਰ ਸਾਨੂੰ ਸੰਤੋਖ ਆ ਜਾਏਗਾ, ਰੱਜ ਜਾਵਾਂਗੇ, ਤ੍ਰਿਪਤ ਹੋ ਜਾਵਾਂਗੇ। ਉਹਨੂੰ ਕ੍ਰਿਤ ਕ੍ਰਿਤ ਅਵਸਥਾ ਆਖਿਆ। ਸੋ ਜਿਹੜਾ ਉਹਨੂੰ ਜਾਣ ਲੈਂਦਾ ਹੈ ਆਪਣੇ ਸਰੂਪ ਨੂੰ, ਉਹਦੀ ਸਭ ਤੋਂ ਉੱਤਮ ਗਤੀ ਹੈ ਇਹਨਾਂ ਛੀਆਂ ਗਤੀਆਂ 'ਚੋਂ। ਪਾਪੀਆਂ ਦੀ ਗਤੀ ਨਾਲੋਂ, ਕਰਮੀਆਂ ਉਪਾਸਕਾਂ ਨਾਲੋਂ, ਯੋਗ ਭ੍ਰਿਸ਼ਟਾਂ ਅਤੇ ਕਾਰਕਾਂ ਤੋਂ ਸਭ ਤੋਂ ਉੱਤਮ ਗਤੀ ਬ੍ਰਹਮ ਗਿਆਨੀ ਦੀ ਹੈ। ਉਹ ਪ੍ਰਭੂ ਵਿੱਚ ਇਸ ਤਰ੍ਹਾਂ ਲੀਨ ਹੋ ਜਾਂਦਾ ਸਰੀਰ ਤਿਆਗਣ ਤੋਂ ਬਾਅਦ, ਜਿਵੇਂ ਖੀਰਨ ਖੀਰ ਸੋ ਨੀਰਨ ਨੀਰ, ਸਮੀਰਨ ਮੈਂ ਸਮੀਰ ਸਮਾਵੈ, ਆਤਮ ਮੈਂ ਮਿਲੇ ਜਗ ਆਤਮ ਮੈਂ, ਦਿਸ਼ਾ ਦਿਗ ਪੂਰ ਸਮਾਵੈ, ਫੂਟਤ ਹੀ ਘੱਟ ਕੇ ਨਾ ਬੇਗ ਪਇਓ ਨੀ ਭੇਦ ਦਿਖਾਵੈ, ਮੋਖ ਤਥਾ ਨੀ ਭੇਦ ਭਿਖੋ, ਹਰ ਕੋ ਬਿਦ ਬੇਦ ਯਹੀ ਬਿਦ ਗਾਵੈ, ਸ਼ੁੱਧ ਸਨਾਤਨ ਨਿਤ ਪ੍ਰਬੁੱਧ, ਸੋ ਏਕ ਅਖੰਡਤ ਬ੍ਰਹਮ ਪਛਾਨੋ, ਆਨੰਦ ਸੋ ਪੂਰ ਰਹੀ ਅਵਨੀ ਅਰਬਿੰਦ ਪੁਰੇਂਦਰ ਕੇ ਪੁਰ ਮਾਨੋ, ਤਨ ਹਾਣ ਸਨਾਤਨ ਬ੍ਰਹਮ ਪਇਓ, ਜਿਮ ਖੰਡ ਆਕਾਸ਼ ਆਕਾਸ਼ ਸਮਾਨੋ। ਗੁਰੂ ਸਾਹਿਬ, ਸੂਰਜ ਕਿਰਨ ਮਿਲੈ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਦੋਂ ਕਿਰਨ ਮਿਲੀ ਬਰਫ਼ ਨੂੰ, ਅਤੇ ਬਰਫ਼ ਸੀ ਅਤੇ ਜਲ ਪਰ ਠੋਸ ਹੋ ਗਿਆ ਸੀ, ਅਤੇ ਫਿਰ ਉਹ ਪਿਘਲ ਕੇ ਜਲ ਰੂਪ ਹੋ ਗਿਆ। ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਦੀ ਜਿਹਨੂੰ ਕਿਰਨ ਮਿਲੀ, ਕੱਕਾ ਕਿਰਨ ਕਮਲ ਮੇਂ ਪਾਵਾ, ਸੱਸ ਵਿਗਾਸ ਸੰਪਟ ਨਹੀਂ ਆਵਾ, ਅਰ ਜੇ ਤਹਾਂ ਕੁਸਮ ਰਸ ਪਾਵਾ, ਕਹਿ 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 ਕਾ ਸਮਝਾਵਾ। ਗੁਰੂ ਦੇ ਉਪਦੇਸ਼ ਰੂਪੀ ਜਦੋਂ ਇਹ ਕਿਰਨ ਇੱਕ ਵਾਰ ਪੈ ਗਈ ਇਹਦੇ ਹਿਰਦੇ 'ਚ, ਅਤੇ ਫਿਰ ਭਗਤ ਕਬੀਰ ਜੀ ਆਖਿਆ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੁਇੰਗਿਰ ਪਰਿਆ ਪਰਿਆ ਕਰੇ ਜੇ ਛੇਕ। ਕਹਿੰਦਾ ਸਤਿਗੁਰੂ ਸੂਰਮੇ ਨੇ ਇੱਕ ਬਾਣ ਮਾਰਿਆ ਉਹਨੂੰ ਮਹਾਂਵਾਕ ਕਹਿੰਦੇ ਨੇ, ਜੀਵ ਅਤੇ ਬ੍ਰਹਮ ਦੀ ਏਕਤਾ ਵਾਲਾ ਉਹਨੂੰ ਮਹਾਂਵਾਕ ਆ। ਇਹ ਗੁਰੂ ਨੇ ਸ਼ਬਦ ਰੂਪੀ ਬਾਣ ਮਾਰਿਆ ਅਤੇ ਮੈਂ ਭੂਮਿਕਾ ਚੌਥੀ ਭੂਮਿਕਾ 'ਚ ਡਿੱਗ ਪਿਆ ਅਤੇ ਮੇਰੇ ਅੰਦਰੋਂ ਪਰਿਆ ਕਰੇਜੇ ਛੇ, ਕਲੇਜੇ 'ਚ ਛੇਕ ਹੋ ਗਿਆ, ਮਤਲਬ ਵਿਦਤੇ ਹਿਰਦੇ ਗ੍ਰੰਥੀ ਛਿਦਅੰਤੇ ਸਰਵਸੈਂਸ਼ਿਆ ਕਿਸ਼ਿਅੰਤੇ ਚਾਸ ਕ੍ਰਮਾਣੀ ਤਸਮਨ ਦ੍ਰਿਸ਼ਟੇ ਪਰਾਵਰੇ। ਇਸ ਤਰ੍ਹਾਂ ਹਿਰਦੇ ਗ੍ਰੰਥੀ ਛੁੱਟ ਗਈ, ਮਤਲਬ ਜੜ ਅਤੇ ਦ੍ਰਿਸ਼ ਇੱਕ ਪਾਸੇ ਹੋ ਗਿਆ ਅਤੇ ਮੈਨੂੰ ਆਪਣੇ ਸਰੂਪ ਦਾ ਬੋਧ ਹੋ ਗਿਆ ਚੌਥੀ ਭੂਮਿਕਾ 'ਚ। ਪਹੁੰਚਾ ਦਿੱਤਾ ਕਿੰਨੇ? ਸਤਿਗੁਰੂ ਸੂਰਮੇ ਨੇ। ਸੋ ਇਹ ਸਭ ਤੋਂ ਉੱਤਮ ਅਵਸਥਾ ਜਿਹੜਾ ਆਪਣੇ ਸਰੂਪ ਨੂੰ ਜਾਣ ਲੈਂਦਾ ਹੈ, ਵੀ ਇਹ ਸਾਰੇ ਹੀ ਪ੍ਰਾਪਤ ਕਰ ਸਕਦੇ ਨੇ ਜੇ ਕੋਈ ਜਗਿਆਸੂ ਬਣ ਕੇ ਸੰਤਾਂ ਮਹਾਂਪੁਰਸ਼ਾਂ ਦੀ ਸ਼ਰਨ 'ਚ ਆਵੇ। ਅਤੇ ਸੰਤ ਤਾਂ ਇੱਥੇ ਪਹੁੰਚਾਉਣਾ ਚਾਹੁੰਦੇ ਨੇ, ਪਰ ਜੇ ਆਪਾਂ ਪਹੁੰਚਣਾ ਚਾਹੀਏ ਤਾਂ ਇਹਦਾ ਨਾਂ ਹੈ ਜਗਿਆਸਾ ਮਮੁਖਤਾ, ਉਹਦਾ ਨਾਂ ਸ਼ਿਸ਼ ਹੈ ਸਿੱਖ ਹੈ ਜਿਹੜਾ ਉਹਨੂੰ ਜਾਣਨਾ ਚਾਹੁੰਦਾ ਹੈ। ਸੋ ਸਮਾਂ ਜ਼ਿਆਦਾ ਨਾ ਹੋ ਜਾਏ, ਮਹਾਂਪੁਰਖ ਆਏ ਨੇ ਮਹਾਰਾਜ ਜੀ, ਅਤੇ ਉਹ ਜ਼ਿਆਦਾ ਚਿਰ ਫਿਰ ਉਹਨਾਂ ਦਾ ਸਰੀਰ ਕੋਈ ਠੀਕ ਨਹੀਂ, ਜ਼ਿਆਦਾ ਚਿਰ ਫਿਰ ਉਹ ਬਹਿ ਨਹੀਂ ਸਕਦੇ, ਉਹਨਾਂ ਨੇ ਵੀ ਕਿਰਪਾ ਕਰਨੀ ਹੈ। ਅਤੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਖਿਮਾਲਾ ਜਾ ਚੁੱਕਾਂ। ਪੁੱਲ ਚੁੱਕ ਸਾਧ ਸੰਗਤ ਗੁਰੂ ਪਰਮੇਸ਼ੁਰ ਬਖਸ਼ਣ ਯੋਗ ਨੇ, ਸਾਰੇ ਕਰੋ ਕਿਰਪਾ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।